ਜਿਹੜੀ ਭਾਸ਼ਾ ਚਾਹੋ ਉਸ ਤੋਤੇ ਨੂੰ ਸਿਖਾ ਲਿਓ। ਮਨੁੱਖ ਨੇ ਆਪਣੇ ਮਨ ਦਾ ਬਹਿਲਾਵਾ ਕਰਨ ਵਾਸਤੇ ਉਹਨੂੰ ਹਮੇਸ਼ਾ ਪਿੰਜਰੇ ਵਿੱਚ ਹੀ ਰੱਖਿਆ। ਪਿੰਜਰੇ ਵਿੱਚ ਹੀ ਉਹਨੂੰ ਸਾਰਾ ਕੁਝ ਦਿੱਤਾ ਜਾਂਦਾ, ਪਿੰਜਰੇ ਵਿੱਚ ਹੀ ਉਹ ਰਹਿੰਦਾ। ਤੋ ਪੰਛੀ ਜਿਹੜੇ ਆਜ਼ਾਦੀ ਨਾਲ ਉੱਡਣ ਵਾਲੇ ਸਨ, ਉਹ ਛੋਟੇ ਛੋਟੇ ਜਾਲਾਂ ਵਿੱਚ ਫਸ ਕੇ ਮਨੁੱਖ ਦੇ ਗੁਲਾਮ ਹੋ ਗਏ। ਤੇ ਕਈ ਵਾਰੀ ਛੋਟੀਆਂ ਛੋਟੀਆਂ ਚਿੜੀਆਂ, ਇਹ ਛੋਟੇ ਛੋਟੇ ਤੋਤੇ ਪਿੰਜਰੇ ਵਿੱਚ ਮਨੁੱਖ ਦੀ ਕਿਸਮਤ ਦੀਆਂ ਛੋਟੀਆਂ ਛੋਟੇ ਉਹ ਕਾਗਜ਼ ਕਰਦੀਆਂ ਨੇ, ਟਿਕਟਾਂ ਕੱਢਦੀਆਂ ਨੇ, ਨੰਬਰ ਕੱਢਦੀਆਂ ਨੇ, ਜੋਸ਼ੀਆਂ ਨੇ ਵੀ ਕਈ ਵਾਰੀ ਇਹ ਰੱਖੇ ਹੁੰਦੇ ਨੇ। ਪਰ ਉਸ ਪੰਛੀ ਨੂੰ ਆਪਣੀ ਕਿਸਮਤ ਦਾ ਖੁਦ ਪਤਾ ਨਹੀਂ ਹੁੰਦਾ। ਪਿੰਜਰੇ ਵਿੱਚੋਂ ਉਹ ਉਡਾਰੀ ਨਹੀਂ ਮਾਰ ਸਕਦਾ, ਪਿੰਜਰੇ ਵਿੱਚੋਂ ਉਹ ਨਿਕਲਦਾ ਨਹੀਂ, ਕਿਉਂ ਕਹਿਦੀ ਹੈ। ਤੋ ਪੰਛੀਆਂ ਨੂੰ ਗੁਲਾਮ ਬਣਾਉਣ ਲਈ ਮਨੁੱਖ ਨੇ ਜਾਲ ਬਣਾ ਦਿੱਤੇ। ਹਿਰਨਾਂ ਨੂੰ, ਮਿਰਗਾਂ ਨੂੰ, ਪਸ਼ੂਆਂ ਨੂੰ ਗ੍ਰਿਫਤਾਰ ਤੇ ਕੈਦ ਕਰਨ ਲਈ ਮਨੁੱਖ ਨੇ ਵੱਡੀਆਂ ਵੱਡੀਆਂ ਹਵੇਲੀਆਂ ਤੇ ਵੱਡੇ ਵੱਡੇ ਅਹਾਤੇ ਬਣਾ ਦਿੱਤੇ। ਮਸਤ ਹਾਥੀਆਂ ਨੂੰ ਗੁਲਾਮ ਰੱਖਣ ਲਈ ਮਨੁੱਖ ਨੇ ਵੱਡੇ ਵੱਡੇ ਭਾਰੇ ਸਿੰਗਲ ਬਣਾ ਦਿੱਤੇ। ਤੇ ਫਿਰ ਮਨੁੱਖ ਨੂੰ ਆਪਣੇ ਅਧੀਨ ਰੱਖਣ ਲਈ, ਮਨੁੱਖ ਨੂੰ ਆਪਣੀ ਕੈਦ ਰੱਖਣ ਵਾਸਤੇ ਮਨੁੱਖ ਨੇ ਜਿੱਥੇ ਕਾਨੂੰਨ ਬਣਾਏ, ਉੱਥੇ ਮਨੁੱਖ ਨੇ ਆਪਣੀ ਹੀ ਜਾਤੀ ਦੇ ਲੋਕਾਂ ਦੀ ਖੁੱਲੀ ਵਰਤੋਂ ਕੀਤੀ, ਯਾਨੀ ਫੌਜਾਂ ਕਾਇਮ ਕੀਤੀਆਂ, ਫੌਜਾਂ ਬਣਾਈਆਂ। ਦੁਨੀਆ ਭਰ ਵਿੱਚ ਜੋ ਵੀ ਯਤਨ ਕੀਤਾ ਜਾ ਰਿਹਾ ਰੱਖਿਆ ਦੇ ਸੰਬੰਧ ਵਿੱਚ, ਸਿਰਫ ਉਹਦਾ ਨਾਮ ਤਾਂ ਰੱਖਿਆ ਹੈ, ਅਸਲ ਵਿੱਚ ਆਦਮੀ ਨੂੰ ਕੈਦ ਰੱਖਣ ਦਾ ਹੀ ਸਭ ਤੋਂ ਜ਼ਿਆਦਾ ਦੁਨੀਆ ਦੀਆਂ ਸਰਕਾਰਾਂ ਖਰਚਾ ਕਰਦੀਆਂ ਨੇ। ਬਹਾਨਾ ਜ਼ਰੂਰ ਹੈ ਕਿ ਡਿਫੈਂਸ ਤੇ, ਰੱਖਿਆ ਤੇ ਖਰਚ ਕੀਤਾ ਜਾ ਰਿਹਾ, ਪਰ ਉਹ ਸਾਰਾ ਖਰਚ ਮਨੁੱਖ ਨੂੰ ਕੈਦ ਰੱਖਣ ਲਈ, ਮਨੁੱਖ ਨੂੰ ਗੁਲਾਮ ਬਣਾਉਣ ਵਾਸਤੇ ਹਕੂਮਤਾਂ ਖਰਚ ਕਰਦੀਆਂ ਹਨ। ਕਿਉਂਕਿ ਫੌਜਾਂ ਦਾ ਇਹੋ ਹੀ ਕੰਮ ਹੁੰਦਾ, ਕੋਈ ਮਨੁੱਖ ਬਗਾਵਤ ਨਾ ਕਰ ਦੇਵੇ, ਕਿਸੇ ਮੁਲਕ ਵਿੱਚ ਵਿਦਰੋਹ ਨਾ ਹੋ ਜਾਵੇ, ਫੌਜਾਂ ਫਿਰ ਉਸਨੂੰ ਦਬਾਉਣ ਦਾ ਯਤਨ ਕਰਦੀਆਂ ਨੇ। ਦੁਨੀਆਂ ਭਰ ਵਿੱਚ ਜੋ ਕੁਝ ਫੌਜਾਂ ਕੰਮ ਕਰ ਰਹੀਆਂ ਨੇ, ਉਹ ਸਭ ਲੋਕਾਂ ਦੇ ਸਾਹਮਣੇ ਹੀ ਤਾਂ ਹੈ। ਪਿਆਲਾ ਖੋ ਸ੍ਰੀ ਵਾਹਿਗੁਰੂ। ਇਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਫੌਜਾਂ ਦੇ ਸੰਬੰਧ ਵਿੱਚ ਵਿਚਾਰ ਦਾ ਆਰੰਭ ਕਰ ਰਹੇ ਨੇ ਕਿ ਵੱਡੇ ਵੱਡੇ ਜਿਹੜੇ ਰਾਜੇ ਸਨ, ਹੁਕਮਰਾਨ ਸਨ, ਉਹਨਾਂ ਨੇ ਕਿਸ ਪ੍ਰਕਾਰ ਦੀਆਂ ਫੌਜਾਂ ਰੱਖੀਆਂ, ਉਹਨਾਂ ਦੇ ਪਾਸ ਕੈਸੇ ਕੈਸੇ ਸੂਰਬੀਰ ਸਨ। ਆਈਏ ਹਜ਼ੂਰ ਦੇ ਸ਼ਬਦਾਂ ਵਿੱਚ ਸੁਣੀਏ ਜੀ।
ਸੁਧ ਸਿਪਾਹਾ ਦੁਰੰਤ ਦੁਬਾਹਾ,
ਸੁਧ ਸਿਪਾਹਾ, ਸੁਧ ਫੌਜਾਂ ਜਿਹੜੀਆਂ ਅੱਛੇ ਤਰੀਕੇ ਨਾਲ ਸਿਖਾਈਆਂ ਗਈਆਂ ਸਨ। ਕਿਉਂਕਿ ਫੌਜ ਦੇ ਸਿਪਾਹੀਆਂ ਨੂੰ ਇਹੋ ਤਰਕੀਬ ਸਮਝਾਈ ਜਾਂਦੀ ਹੈ, ਇਹੋ ਕੁਝ ਹੀ ਦਰਸਾਇਆ ਜਾਂਦਾ। ਆ ਪਿਛਲੇ ਸਾਲ ਇੱਥੇ ਇੱਕ ਪਿਆਰ ਵਾਲੇ ਪਰਿਵਾਰ ਦੇ ਘਰ ਜਾਣ ਦਾ ਮੌਕਾ ਮਿਲਿਆ, ਤਾਂ ਉਹ ਸੱਜਣ ਕਹਿਣ ਲੱਗੇ, ਆ ਜਿਸ ਵਿੱਚ ਆਪਾਂ ਲੰਘਦੇ ਜਾ ਰਹੇ ਹਾਂ, ਤੁਹਾਨੂੰ ਪਤਾ ਹੈ ਇਹ ਉਹ ਫੌਜੀ ਕੈਂਪ ਹੈ ਜਿੱਥੇ ਦੁਨੀਆਂ ਭਰ ਦੇ ਕਮਾਂਡਰਾਂ ਨੂੰ, ਜਰਨੈਲਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੈਂ ਕਿਹਾ ਮੈਨੂੰ ਤਾਂ ਨਹੀਂ ਸੀ ਪਤਾ, ਅੱਛਾ ਹੀ ਹੋਇਆ ਤੁਸੀਂ ਇਹ ਥਾਂ ਦਿਖਾ ਦਿੱਤਾ, ਜਿਸ ਥਾਂ ਤੇ ਉਹਨਾਂ ਆਦਮੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਹੜੇ ਲੋਕਾਂ ਨੂੰ ਅੱਛੇ ਤਰੀਕੇ ਨਾਲ, ਚੰਗੇ ਦਾ ਤੇ ਪੇਚ ਨਾਲ ਗੁਲਾਮ ਬਣਾ ਸਕਣ। ਪਿਆਲਾ ਖੋ ਸੀ। ਮੈਂ ਉਹਨਾਂ ਨੂੰ ਇਹੋ ਅਰਜ਼ ਕੀਤੀ ਵੀ ਇਹ ਤੇ ਤੁਹਾਡੀ ਨਜ਼ਰ ਵਿੱਚ ਤਾਂ ਇਹ ਸਭ ਤੋਂ ਵੱਡੀ ਆਰਮੀ ਦੀ ਕੋਈ ਅਕੈਡਮੀ ਹੋਵੇਗੀ, ਕੋਈ ਛਾਉਣੀ ਹੋਵੇਗੀ ਜਿੱਥੇ ਦੁਨੀਆ ਭਰ ਦੇ ਜਿਹੜੇ ਕਮਾਂਡਰ ਨੇ, ਜਨਰਲ ਨੇ, ਉਹ ਆ ਕੇ ਟ੍ਰੇਨਿੰਗ ਲੈਂਦੇ ਨੇ। ਪਰ ਮੈਂ ਉਹਨੂੰ ਅਰਜ਼ ਕੀਤੀ, ਮੇਰੇ ਖਿਆਲ ਵਿੱਚ ਇਹ ਅਸਲ ਵਿੱਚ ਸਾਰੀ ਦੁਨੀਆ ਦੇ ਲੋਕਾਂ ਨੂੰ ਗੁਲਾਮ ਬਣਾਉਣ ਦਾ ਸੈਂਟਰ ਤਾਂ ਹੋ ਸਕਦਾ, ਆਜ਼ਾਦੀ ਦਾ ਸੈਂਟਰ ਨਹੀਂ ਹੋ ਸਕਦਾ। ਪਿਆਰ ਨਾਲ ਖੋ ਸ੍ਰੀ ਵਾਹ। ਕਿਉਂਕਿ ਫੌਜੀ ਕਮਾਂਡਰਾਂ ਨੂੰ ਇਹੋ ਕੁਝ ਹੀ ਸਿਖਾਇਆ ਜਾਂਦਾ ਹੈ, ਘੇਰਾ ਕਿਵੇਂ ਪਾਇਆ ਜਾ ਸਕਦਾ ਹੈ, ਦੁਸ਼ਮਣ ਦਾ ਵੱਧ ਤੋਂ ਵੱਧ ਕਿਵੇਂ ਨੁਕਸਾਨ ਕੀਤਾ ਜਾ ਸਕਦਾ ਹੈ, ਆਪਣੇ ਆਦਮੀਆਂ ਨੂੰ ਦੂਸਰਿਆਂ ਵਿੱਚ ਰਲਾ ਕੇ ਕਿਵੇਂ ਧੋਖਾ ਦਿੱਤਾ ਜਾ ਸਕਦਾ ਹੈ, ਕਿਵੇਂ ਨੁਕਸਾਨ ਵੱਧ ਤੋਂ ਵੱਧ ਤਰੀਕੇ ਨਾਲ ਕੀਤਾ ਜਾ ਸਕਦਾ। ਹਾਂ, ਇਸੇ ਤਰ੍ਹਾਂ ਸ਼ੁੱਧ ਸਿਪਾਹ ਦਾ ਮਤਲਬ ਹੈ ਉਹ ਸ਼ੁੱਧ ਫੌਜ ਜਿਹੜੀ ਬਿਲਕੁਲ ਫੌਜ ਦੇ ਦਾਅ ਤੇ ਪੇਚ, ਤਰੀਕਾਂ ਤੇ ਢੰਗਾਂ ਨੂੰ ਜਾਣਦੀ ਹੋਵੇ। ਯਾਨੀ ਅੱਛੇ ਤਰੀਕੇ ਨਾਲ ਸ਼ੁੱਧ ਤਰੀਕੇ ਨਾਲ ਜਿਸ ਫੌਜ ਨੂੰ ਸਿਖਲਾਈ ਦਿੱਤੀ ਗਈ ਹੋਵੇ ਉਹ ਫੌਜ ਨੂੰ ਹਜ਼ੂਰ ਕਹਿੰਦੇ ਨੇ ਸ਼ੁੱਧ ਸਿਪਾਹਾ। ਉਹ ਸ਼ੁੱਧ ਫੌਜ ਸਿਖਲਾਈ ਦੇ ਪੱਖ ਦੇ ਤੌਰ ਤੇ ਜਿਹੜੀਆਂ ਮੁਕੰਮਲ ਫੌਜਾਂ ਸਨ ਉਹ ਮੁਕੰਮਲ ਫੌਜ ਸੰਪੂਰਨ ਹਰ ਪੱਖੋਂ ਸੰਪੂਰਨ ਫੌਜ ਸ਼ੁੱਧ ਸਿਪਾਹਾ
ਦੁਰੰਤ ਦਵਾਹਾ
ਤੇ ਕਹਿੰਦੇ ਨੇ ਜਿਨ੍ਹਾਂ ਦਾ ਜਿਹੜੇ ਦੁਰੰਤ ਕਠਨ ਤੋਂ ਕਠਨ ਥਾਵਾਂ ਦੇ ਤਾਈ ਵੀ ਦਬਾਹਾ ਦਬਾ ਲੈਂਦੇ ਸਨ ਉਹ ਫੌਜਾਂ ਉਹ ਸੂਰਬੀਰ ਜਿਹੜੇ ਕਠਨ ਤੋਂ ਕਠਨ ਸੂਰਬੀਰਾਂ ਨੂੰ ਕਠਨ ਤੋਂ ਕਠਨ ਫੌਜਾਂ ਨੂੰ ਕਠਨ ਤੋਂ ਕਠਨ ਵਿਰੋਧੀਆਂ ਨੂੰ ਵੀ ਦਬਾ ਲੈਂਦੇ ਸਨ। ਮਗਰ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਇਸ ਵਿਚਾਰ ਨੂੰ ਇੰਜ ਬਿਆਨ ਕਰਦੇ ਸਨ ਹਾਂ ਦੁਰੰਤ ਦਬਾਹਾ ਉਹ ਫੌਜਾਂ ਕਹਿੰਦੇ ਨੇ ਜਿਨ੍ਹਾਂ ਫੌਜਾਂ ਨੂੰ ਦਬਾਣਾ ਦਬਾਹਾ ਦਬਾਣਾ ਦੁਰੰਤ ਅਤਿਅੰਤ ਕਠਿਨ ਹੈ ਦੁਰੰਤ ਤੋਂ ਦੁਰਅੰਤ ਲਫ਼ਜ਼ ਬਣੇਗਾ ਜਿਨ੍ਹਾਂ ਫੌਜਾਂ ਨੂੰ ਦਬਾਣਾ ਅਤਿਅੰਤ ਕਠਿਨ ਹੈ ਜਿਨ੍ਹਾਂ ਫੌਜਾਂ ਨੂੰ ਆਰਾਮ ਦੇ ਨਾਲ ਦਬਾਇਆ ਨਹੀਂ ਜਾ ਸਕਦਾ ਐਸੀਆਂ ਐਸੀਆਂ ਫੌਜਾਂ ਜਿਨ੍ਹਾਂ ਲੋਕਾਂ ਨੇ ਰੱਖੀਆਂ ਹੋਈਆਂ ਸਨ ਐਸੀਆਂ ਐਸੀਆਂ ਫੌਜਾਂ ਜਿਹੜੀਆਂ ਸਾਰੇ ਸੰਸਾਰ ਨੂੰ ਜਿੱਤਣ ਵਾਲੀਆਂ ਸਨ
ਸੋ ਸਾਜ ਸੁਨਾਹਾ ਦੁਰਜਾਨ ਦਲੇਂਗੇ
ਸੋ ਸਾਜ ਸੁਨਾਹਾ ਦੁਰਜਾਨ ਦਲੇਂਗੇ ਜਿਹੜੇ ਆਪਣੇ ਮੁਖ ਤੋਂ ਕਹਿੰਦੇ ਸਨ ਆਰਡਰ ਦੀ ਹੁਕਮ ਦੀ ਜ਼ਰੂਰਤ ਹੈ ਜੋ ਸਰਕਾਰ ਦਾ ਹੁਕਮ ਹੋ ਜਾਵੇ ਫਿਰ ਉਹ ਕੁਝ ਕਰ ਦੇਵਾਂਗੇ ਜੋ ਦੁਨੀਆਂ ਸੋਚ ਨਹੀਂ ਸਕਦੀ ਜੋ ਦੁਨੀਆਂ ਦੇ ਲੋਕਾਂ ਲਈ ਮੁਸ਼ਕਿਲ ਕੰਮ ਹੋਵੇ ਅਸੀਂ ਉਹਨੂੰ ਸਫਲਤਾ ਦੇ ਨਾਲ ਕਰ ਸਕਦੇ ਹਾਂ ਸੋ ਸਾਜ ਸੁਨਾਹਾ ਦੁਰਜਾਨ ਦਲੇਂਗੇ ਉਹ ਫੌਜਾਂ ਆਪਣੇ ਸਰੀਰ ਦੇ ਉੱਪਰ ਸੁਨਾਹਾ ਲੋਹੇ ਦੇ ਵਸਤਰ ਲੋਹੇ ਦੇ ਕੱਪੜੇ ਜਿਵੇਂ ਅੱਜ ਕੱਲ ਆਮ ਲੋਕ ਬੁਲਟ ਪਰੂਫ ਜਾਕਟਾਂ ਪਾ ਲੈਂਦੇ ਨੇ ਰਾਜਨੀਤਿਕ ਲੋਕਾਂ ਨੂੰ ਉਹਨਾਂ ਦੀ ਜ਼ਿਆਦਾ ਜ਼ਰੂਰਤ ਹੈ ਜ਼ਿਆਦਾ ਲੋੜ ਹੈ ਪਰ ਉਸ ਮੌਕੇ ਤੇ ਜਿਹੜੀਆਂ ਫੌਜਾਂ ਸਨ ਉਹ ਲੋਹੇ ਦੀਆਂ ਸੁਨਾਹਾ ਸੰਜੋਆਂ ਸੋ ਸਾਜ ਸੁਨਾਹਾ ਆਪਣੇ ਸਰੀਰ ਤੇ ਸੰਜੋਆਂ ਪਹਿਨ ਕੇ ਲੋਹੇ ਦੇ ਵਸਤਰ ਪਹਿਨ ਕੇ ਉਹ ਸੂਰਬੀਰ ਕਹਿੰਦੇ ਸਨ ਦੁਰਜਾਨ ਦਲੇਂਗੇ ਖੋਟੇ ਪੁਰਸ਼ਾਂ ਨੂੰ ਯਾਨੀ ਦੁਸ਼ਮਣਾਂ ਨੂੰ ਅਸੀਂ ਦਲ ਦੇਵਾਂਗੇ ਨਾਸ਼ ਕਰ ਦੇਵਾਂਗੇ ਜਿਵੇਂ ਕਣਕ ਦੇ ਦਾਣੇ ਜਿਵੇਂ ਚਣਿਆਂ ਦੇ ਦਾਣੇ ਅਨੇਕਾਂ ਪ੍ਰਕਾਰ ਦਾ ਅਨਾਜ ਚੱਕੀ ਦੇ ਪੁੜਾਂ ਵਿੱਚ ਆ ਕੇ ਪੀਸਿਆ ਜਾਂਦਾ ਬਾਰੀਕ ਹੋ ਜਾਂਦਾ ਠੀਕ ਇਸੇ ਹੀ ਤਰ੍ਹਾਂ ਉਹ ਕਹਿੰਦੇ ਸਨ ਸਾਡੀ ਮਾਰ ਤੋਂ ਕੌਣ ਬਚੇਗਾ ਸਾਡੇ ਹਮਲੇ ਤੋਂ ਕਿਸ ਦਾ ਬਚਾਓ ਹੋ ਸਕੇਗਾ ਕੋਈ ਵੀ ਬਚਾਅ ਨਹੀਂ ਕਰ ਸਕਦਾ ਤਾਂ ਉਹ ਕਹਿੰਦੇ ਸਨ ਖੋਟੇ ਪੁਰਸ਼ਾਂ ਨੂੰ ਯਾਨੀ ਦੁਸ਼ਮਣਾਂ ਨੂੰ ਦਲ ਦੇਵਾਂਗੇ ਨਾਸ਼ ਕਰ ਦੇਵਾਂਗੇ ਹਰ ਫੌਜੀ ਹਰ ਸਿਪਾਹੀ ਦੂਸਰੇ ਦੁਸ਼ਮਣ ਨੂੰ ਖੋਟਾ ਪੁਰਸ਼ ਹੀ ਸਮਝਦਾ ਭਾਵੇਂ ਉਹ ਵੀ ਸਿਪਾਹੀ ਹੁੰਦੇ ਨੇ ਭਾਵੇਂ ਉਹ ਵੀ ਫੌਜ ਹੁੰਦੀ ਏ ਪਰ ਉਹਨੂੰ ਆਮ ਤੌਰ ਤੇ ਉਹ ਮਾੜੇ ਲਫ਼ਜ਼ਾਂ ਦੇ ਨਾਲ ਹੀ ਯਾਦ ਕਰਦੇ ਨੇ ਵਿਰੋਧ ਕਰਦੇ ਨੇ ਇੱਕ ਪਾਸੇ ਰਾਜਾ ਖੜਗ ਸਿੰਘ ਜੀ ਦੀ ਫੌਜ ਸੀ ਦੂਸਰੇ ਪਾਸੇ ਭਗਵਾਨ ਕ੍ਰਿਸ਼ਨ ਜੀ ਦੀ ਫੌਜ ਸੀ ਪਰ ਭਗਵਾਨ ਕ੍ਰਿਸ਼ਨ ਜੀ ਦੇ ਸ਼ਰਧਾਲੂਆਂ ਨੇ ਜੋ ਕੁਝ ਉਹਨਾਂ ਦੇ ਇਸ ਯੁੱਧ ਦੇ ਸੰਬੰਧ ਵਿੱਚ ਲਿਖਿਆ ਹੈ ਉਸ ਦੇ ਸੰਬੰਧ ਵਿੱਚ ਇਹ ਹੀ ਵਿਚਾਰ ਮਿਲਦਾ ਕਿ ਖੜਗ ਸਿੰਘ ਦੀ ਫੌਜ ਨੂੰ ਤਾਂ ਉਹ ਰਾਕਸ਼ਿਸ ਫੌਜ ਕਹਿੰਦੇ ਸਨ ਭਗਵਾਨ ਕ੍ਰਿਸ਼ਨ ਜੀ ਦੀ ਫੌਜ ਨੂੰ ਉਹ ਸੂਰਬੀਰਾਂ ਤੇ ਦੇਵਤਿਆਂ ਦੀ ਫੌਜ ਦਰਸਾਉਂਦੇ ਸਨ ਹਾਲਾਂਕਿ ਖੜਗ ਸਿੰਘ ਇੱਕ ਪ੍ਰਭੂ ਦੀ ਭਗਤੀ ਕਰਨ ਵਾਲਾ ਭਗਤ ਰਾਜਾ ਸੀ ਪਿਆਲਾ ਖੋਲ ਸ੍ਰੀ ਵਾਹਿ ਉਹ ਪ੍ਰਭੂ ਦੀ ਭਗਤੀ ਕਰਦੇ ਸਨ ਉਹ ਅਜਿਤ ਸੂਰਬੀਰ ਸਨ ਮਹਾਨ ਪਹਿਲਵਾਨ ਸੂਰਮਿਆਂ ਵਿੱਚੋਂ ਇੱਕ ਗਿਣੇ ਜਾਂਦੇ ਸਨ ਭਾਵੇਂ ਉਹਨਾਂ ਦਾ ਇਸ ਜਰਾਸੰਧ ਦੀ ਲੜਾਈ ਨਾਲ ਬਹੁਤਾ ਕੋਈ ਤਲਕ ਤੇ ਬਹੁਤਾ ਕੋਈ ਸੰਬੰਧ ਨਹੀਂ ਸੀ ਪਰ ਉਹ ਜਰਾਸੰਧ ਦੇ ਮਦਦ ਵਾਸਤੇ ਆਏ ਸਨ ਕਿਤਨਾ ਉੱਚਾ ਮਿਆਰ ਤੇ ਕਿਤਨਾ ਉੱਚਾ ਵਿਚਾਰ ਸੀ ਕਿ ਉਹ ਮਦਦ ਉਸੇ ਦੀ ਕਰਨਗੇ ਜਿਸ ਦੀ ਹਾਰ ਹੋਣ ਲੱਗੇਗੀ ਤੇ ਜਿਸ ਪਾਸੇ ਹਾਰ ਹੋਣ ਲੱਗੇਗੀ ਉਹ ਆਪਣੇ ਤੀਰ ਦੇ ਨਾਲ ਉਸ ਨੂੰ ਜਿੱਤ ਦੇ ਰੂਪ ਵਿੱਚ ਬਦਲ ਦੇਣਗੇ ਐਸੇ ਵਿਚਾਰ ਵਾਲਾ ਸੂਰਬੀਰ ਜੋ ਪ੍ਰਭੂ ਦੀ ਭਗਤੀ ਕਰਨ ਵਾਲਾ ਹੈ ਭਗਵਾਨ ਦੇ ਸ਼ਰਧਾਲੂਆਂ ਨੇ ਉਹਦੀ ਫੌਜ ਨੂੰ ਰਾਕਸ਼ਿਸ ਫੌਜ ਆਖਿਆ ਪਰ ਜਿਨ੍ਹਾਂ ਫੌਜਾਂ ਨੇ ਬਹੁਤੇ ਦਾ ਬਹੁਤੀ ਹੇਰਾਫੇਰੀ ਕੀਤੀ ਉਹਨਾਂ ਨੂੰ ਚੰਗੀ ਫੌਜ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਕਿਉਂਕਿ ਜਿਹੜੀਆਂ ਫੌਜਾਂ ਹਾਰ ਜਾਂਦੀਆਂ ਨੇ ਭਾਵੇਂ ਉਹ ਅੱਛੇ ਤਰੀਕੇ ਨਾਲ ਹੀ ਜੂਝਣ ਭਾਵੇਂ ਉਹ ਅੱਛੇ ਕਿਰਦਾਰ ਦੇ ਨਾਲ ਹੀ ਮੁਕਾਬਲਾ ਕਰਨ ਪਰ ਜਦੋਂ ਉਹਨਾਂ ਦੀ ਸ਼ਿਕਸਤ ਹੋ ਜਾਂਦੀ ਏ, ਹਾਰਨ ਵਾਲੀਆਂ ਫੌਜਾਂ ਨੂੰ ਬੁਰੇ ਨਾਵਾਂ ਨਾਲ ਹੀ ਯਾਦ ਕੀਤਾ ਜਾਂਦਾ। ਜਿੱਤਣ ਵਾਲੇ ਲੋਕਾਂ ਨੂੰ, ਜਿੱਤਣ ਵਾਲੇ ਸੈਨਾਪਤੀਆਂ ਨੂੰ, ਜਿੱਤਣ ਵਾਲੀਆਂ ਫੌਜਾਂ ਨੂੰ ਲੋਕ ਚੰਗੇ ਨਾਵਾਂ ਨਾਲ ਮੁਖਾਤਿਬ ਕਰਦੇ ਨੇ, ਸਲਾਹਦੇ ਹਨ। ਇਸ ਵਾਸਤੇ ਹਜ਼ੂਰ ਕਹਿੰਦੇ ਨੇ, ਜਿਹੜੇ ਕਹਿੰਦੇ ਸਨ, ਸੁਨਿਓਆ ਪਹਿਨ ਕੇ, ਲੋਹੇ ਦੇ ਵਸਤਰ ਪਹਿਨ ਕੇ ਕਹਿੰਦੇ ਸਨ ਕਿ ਖੋਟੇ ਪੁਰਸ਼ਾਂ ਦੁਸ਼ਮਣ ਦੀਆਂ ਮਾੜੀਆਂ ਨਜ਼ਰ ਵਾਲੀਆਂ ਫੌਜਾਂ ਨੂੰ ਦਲੇਂਗੇ, ਦਲ ਦੇਵਾਂਗੇ, ਨਾਸ ਕਰ ਦੇਵਾਂਗੇ।
ਭਾਰੀ ਗੁਮਾਨ ਭਰੇ ਮਨ ਮੈਂ,
ਭਾਰੀ ਗੁਮਾਨ ਭਰੇ ਮਨ ਮੈਂ। ਕਹਿੰਦੇ ਨੇ ਉਹ ਫੌਜੀ, ਉਹ ਸੂਰਬੀ, ਉਹ ਬਹਾਦਰ ਜੋ ਆਪਣੇ ਮਨ ਵਿੱਚ ਭਾਰੀ ਗੁਮਾਨ ਦੇ ਨਾਲ, ਅਹੰਕਾਰ ਦੇ ਨਾਲ ਭਾਰੀ ਭਰੇ ਹੋਏ ਸਨ, ਬਹੁਤੇ ਭਰੇ ਹੋਏ ਸਨ, ਜਿਨ੍ਹਾਂ ਦੇ ਅੰਦਰ ਬੜਾ ਅਭਿਮਾਨ ਸੀ, ਜਿਨ੍ਹਾਂ ਦੇ ਅੰਦਰ ਬਹੁਤ ਅਹੰਕਾਰ ਸੀ। ਗੁਬਾਰਾ ਭਾਵੇਂ ਮਾਮੂਲੀ ਜਿਹਾ ਹੀ ਹੁੰਦਾ ਹੈ, ਪਰ ਹਵਾ ਭਰ ਜਾਵੇ ਤਾਂ ਕਾਬੂ ਨਹੀਂ ਆਉਂਦਾ, ਉੱਡਣ ਦੀ ਕੋਸ਼ਿਸ਼ ਕਰਦਾ, ਪਰ ਬੱਚੇ ਥੋੜਾ ਜਿਹਾ ਦਬਾ ਦਿੰਦੇ ਨੇ, ਫੂਕ ਨਿਕਲ ਜਾਂਦੀ ਹੈ। ਇਸੇ ਹੀ ਤਰ੍ਹਾਂ ਮਨੁੱਖ ਦਾ ਜੀਵਨ ਵੀ ਕੁਝ ਐਸੇ ਤਰ੍ਹਾਂ ਦਾ ਹੈ, ਪਰ ਜਿਸ ਮੌਕੇ ਤੇ ਕਿਸੇ ਵੀ ਸਿਪਾਹੀ ਦੇ ਮੋਢੇ ਤੇ ਕੋਈ ਮੋਹਰ ਲੱਗ ਜਾਂਦੀ ਏ, ਉਸ ਮੌਕੇ ਤੇ ਫਿਰ ਉਹ ਕੀ ਕੁਝ ਨਹੀਂ ਕਰਦਾ ਤੇ ਕੀ ਕੁਝ ਕਰਨ ਲਈ ਉਹ ਦਾਅਵੇ ਨਹੀਂ ਕਰਦਾ। ਭਾਰੀ ਗੁਮਾਨ ਭਰੇ ਮਨ ਮੈਂ। ਜਿਹੜੇ ਸੂਰਬੀਰ ਆਪਣੇ ਮਨ ਵਿੱਚ ਗੁਮਾਨ ਅਹੰਕਾਰ ਦੇ ਨਾਲ ਬਹੁਤ ਭਰੇ ਹੋਏ ਸਨ, ਉਹਨਾਂ ਦੇ ਮਨ ਦੇ ਅੰਦਰ ਬਹੁਤ ਸਾਰਾ ਅਭਿਮਾਨ ਸੀ ਅਤੇ ਅਹੰਕਾਰ ਸੀ। ਜਿਵੇਂ ਇੱਕ ਹਿੰਦੀ ਸਾਹਿਤ ਦੇ ਕਵੀ ਨੇ ਬਹੁਤ ਸੁੰਦਰ ਗੱਲ ਕਹੀ ਹੈ, ਬੇਨੀ ਕਬ ਕਹੇ ਖਾਲ ਫਾਲ ਮੈਂ ਬਿਤਾਵੇ ਦਿਨ। ਬੇਨੀ ਸ਼ਾਇਰ ਕਹਿੰਦਾ ਹੈ, ਇੱਕ ਭਗਤ ਬੇਨੀ ਜੀ ਹੋਏ ਨੇ, ਉਹ ਉਹਨਾਂ ਨੂੰ ਨਹੀਂ ਸਮਝਣਾ, ਇਹ ਹਿੰਦੀ ਜਗਤ ਦੇ ਸ਼ਾਇਰ ਹੋ ਗੁਜ਼ਰੇ ਨੇ, ਕਈ ਥਾਵਾਂ ਤੇ ਬਹੁਤ ਸੁੰਦਰ ਲਿਖਦੇ ਨੇ। ਇੱਥੇ ਵੀ ਉਹ ਇੱਕ ਮਿਸਾਲ ਦੇ ਕੇ ਕਹਿ ਰਹੇ ਨੇ ਕਿ ਬਸ ਮਨੁੱਖ ਕੀ ਕਰਦਾ ਹੈ, ਵਾਹਿਗੁਰੂ ਤੋਂ, ਪ੍ਰਭੂ ਤੋਂ ਗੁਮਰਾਹ ਹੋ ਕੇ, ਬੇਨੀ ਕਬ ਕਹੇ ਫਾਲ ਫਾਲ ਮੈਂ ਬਿਤਾਵੇ ਦਿਨ, ਆਪਣੀ ਖਲ ਨੂੰ ਫੁਲਾਣ ਵਿੱਚ ਹੀ ਸਾਰਾ ਦਿਨ ਬਤੀਤ ਕਰ ਦਿੰਦਾ। ਸਵੇਰੇ ਉੱਠਦਿਆਂ ਹੀ ਬਸ ਕਈ ਚੀਜ਼ਾਂ ਖਾਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਾਰਾ ਦਿਨ ਇੰਜ ਹੀ ਬਤੀਤ ਹੋ ਜਾਂਦਾ ਕਿ ਇਹ ਦੇਹ ਫੁੱਲ ਜਾਵੇ, ਇਹ ਦੇਹ ਨੂੰ ਫੁਲਾਣ ਵਾਸਤੇ ਸਾਰਾ ਜ਼ੋਰ ਲਗਾਇਆ ਜਾਂਦਾ, ਸਾਰਾ ਯਤਨ ਕੀਤਾ ਜਾਂਦਾ। ਆ ਦੁਨੀਆਂ ਵਿੱਚ ਬਹੁਤਾ ਡੰਬਰ ਇਸ ਦੇਹ ਦੇ ਫੁਲਾਉਣ ਤੇ ਹੀ ਤਾਂ ਜ਼ੋਰ ਲੱਗਦਾ, ਦੁਨੀਆਂ ਤੇ ਬਹੁਤਾ ਵਾਤਾਵਰਨ ਇਸ ਸਰੀਰ ਨੂੰ, ਇਸ ਦੇਹ ਨੂੰ ਬਲਵਾਨ ਕਰਨ ਵਾਸਤੇ ਯਤਨ ਕੀਤੇ ਜਾਂਦੇ ਨੇ, ਪਰ ਪਾਲੇ ਖਲ ਖਾਲੇ। ਕਹਿੰਦੇ ਨੇ ਮੂਰਖ ਆਦਮੀ ਖੱਲਾਂ ਦੀ ਪ੍ਰਤਪਾਲਾ ਕਰੀ ਜਾਂਦਾ ਹੈ, ਖੱਲਾਂ ਨੂੰ ਪਾਲਦਾ, ਜਿਵੇਂ ਭੇਡਾਂ ਤੇ ਬੱਕਰੇ ਛੱਤਰੇ ਰੱਖਣ ਵਾਲੇ ਲੋਕਾਂ ਦਾ ਕਰਮ ਹੁੰਦਾ। ਇਸਲਾਮ ਵਿੱਚ ਈਦ ਬਕਰੀਦ ਦੇ ਜਦੋਂ ਮੌਕੇ ਹੁੰਦੇ ਨੇ ਤਾਂ ਕੁਝ ਲੋਕ ਉਹਨਾਂ ਭੇਡਾਂ ਭੇਡੀਏ ਜਿਹੜੇ ਹੁੰਦੇ ਨੇ ਤੇ ਬੱਕਰੇ ਤੇ ਛੱਤਰੇ ਦੋਨਾਂ ਨੂੰ ਪਾਲਦੇ ਨੇ, ਚੰਗੇ ਚਾਰੇ ਪੱਠੇ ਪਾਉਂਦੇ ਨੇ, ਚੰਗੇ ਉਹਨਾਂ ਨੂੰ ਦਾਣਾ ਖਵਾਉਂਦੇ ਨੇ ਤਾਂ ਜੋ ਈਦ ਬਕਰੀਦ ਤੋਂ ਪਹਿਲਾਂ ਇਹ ਚੰਗੀ ਤਰ੍ਹਾਂ ਪਲ ਜਾਣ, ਤਕੜੇ ਹੋ ਜਾਣ। ਜ਼ੁਬਾਨ ਦਾ ਰਸ ਲੈਣ ਵਾਸਤੇ, ਆਪਣੇ ਮਨ ਦੀ ਮੌਜ ਉਡਾਉਣ ਵਾਸਤੇ ਉਹਨਾਂ ਬੱਕਰਿਆਂ ਨੂੰ ਪਾਲਿਆ ਇਸ ਲਈ ਜਾਂਦਾ ਹੈ ਕਿ ਚਲੋ ਪੈਗੰਬਰ ਦੇ ਨਾਮ ਤੇ ਕੁਰਬਾਨੀ ਦੇ ਦੇਵਾਂਗੇ। ਇਸ ਵਾਸਤੇ ਕਹਿੰਦੇ ਨੇ, ਬੇਨੀ ਕਵੀ ਦਾ ਵਿਚਾਰ ਹੈ ਕਿ ਮਨੁੱਖ ਸਾਰਾ ਦਿਨ, ਸਾਰੀ ਜ਼ਿੰਦਗੀ ਆਪਣੀ ਇਸ ਦੇਹ ਰੂਪ ਖਲ ਦੀ ਪ੍ਰਤਪਾਲਾ ਕਰਦਾ ਰਹੇ।